الحمد لله رب العالمين والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. يا أيها الناس اعبدوا ربكم الذي خلقكم والذين من قبلكم لعلكم تتقون الذي جعل لكم الأرض فراشا والسماء بناء وأنزل من السماء ماء فأخرج به من الثمرات رزقا لكم فلا تجعلوا لله أندادا وأنتم تعلمون. اللهم سبحانك لا علم لنا إلا ما علمتنا إنك أنت العليم الحكيم. مولاي صل وسلم دائما أبدا على حبيبك من زان فيه الخلق. ارشاد باری تعالی ہے کہ اے لوگو عبادت کرو اللہ تعالی دی اپنے رب دی اپنے پروردگار دی. یا ایھا الناس اعبدوا ربکم. لوگو عبادت کرو اپنے پیدا کرنے والے دی زندگی عطا کرنے والے دی بے پناہ نعمتاں عطا کرنے والے دی. رب وہ ہوندا جڑا ہر دی ضرورت ہر ویلے ہر جگہ ہر طرح دی ضرورت پوری کر رہا ہو. عبادت مفہوم بڑا وسیع ہے. اسی سمجھنے نماز روزہ یہ نوافل عبادت ہے حج عبادت زکات عبادت. لیکن عبادت کا مفہوم ہے بغیر کسی شرط دے حکم مننا مکمل اطاعت. اور زندگی دا ہر کم کوئی روزی کما رہا جائز اور حلال طریقے نال اس روزی نو خرچ کرنا بال بچے نو پالنا والدین دی خدمت محنت مزدوری کھانا پینا حتیٰ کہ سونا جاگنا بھی اگر شرعی احکام دے مطابق ہو جائے وہی عبادت ہوتا ہے. عبادت کا مطلب ہے مکمل اطاعت. اطاعت اس واسطے کرو کہ وہ تہاڈا رب ہے اس نے تانوں پیدا کیتا عدم چوں تانوں وجود بخشا تانوں بھی تساڈے پہلے نوں بھی ساڈے کوئی وجود دا نشان نہیں سی اس نے تانوں وجود عطا کیتا. پھر ایسا کامل اور مکمل انسان بنا دیتا جڑا ساری مخلوق تو افضل ہے جس دے وچ بے پناہ خصوصیات رکھیاں جس دے وچ بے پناہ قابلیتاں اور اہلیتاں رکھیاں جس نوں بے پناہ علم دے خزانے عطا کیتے جس دے سامنے دنیا دا سینہ کھول کے رکھ دیتا وہ رب ہے تہاڈا. تہاڈے واسطے اس نے بے شمار نعمتاں پیدا کیتیاں تہانوں پیدا کیتا تہاڈے پہلے نوں پیدا کیتا اور تو ساڈی تخلیق وچ اس نے اتنے کمال رکھے کہ جس کمال تے بھی اپنے تے تسی فخر کرو اس رب دی عطا ہے. اس واسطے اس دی اطاعت کرو اور اطاعت دا صلہ یہ ملے گا لعلکم تتقون تاکہ تہاڈا اللہ دے نال بہت قریبی تعلق قائم ہو جائے. تقوی ایک کیفیت دا نام ہے. ساڈے ترجمہ والے حضرات اس نو ڈر لکھ چھوڑ دے اللہ دے عذاب تو ڈرو یا اللہ دی ذات تو ڈرو تقوی دا معنی لکھ چھوڑ دے. لیکن ڈر متعدد قسماں دے ہوندے. بیماری دا ڈر ہوندا موت دا ڈر ہوندا دشمن دا ڈر ہوندا کسے خوفناک موذی جانور دا درندے دا ڈر ہوندا چور ڈاکو دا ڈر ہوندا. یہ بہت ساری قسمان ڈر دیاں لیکن ایک ڈر سارے تو الگ یہ ہے کہ کسے نال تہاڈا بہت زیادہ قریبی تعلق ہے اور تسی کوئی ایسی گل منہ جو نہیں کرنا چاہتے کوئی ایسا کم نہیں کرنا چاہتے جس دے نال وہ ناراض ہو جائے اس دی ناراضگی دا ڈر. یہ ڈر بالکل الگ اور مختلف ہے. یہ ہوندا دلی تعلق اور دلی محبت دی وجہ تو ਕਿ ਕਿਸੇ ਨਾਲ ਤੁਹਾਨੂੰ ਇਤਨੀ ਮੁਹੱਬਤ ਹੈ, ਕਿਸੇ ਨਾਲ ਤੁਹਾਡਾ ਇਤਨਾ ਤਾਲੁਕ ਹੈ ਕਿ ਤੁਸੀਂ ਉਸਦੀ ਨਾਰਾਜ਼ਗੀ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ, ਇਸ ਵਾਸਤੇ ਤੁਸੀਂ ਕੋਈ ਐਸੀ ਗੱਲ ਨਹੀਂ ਮੂੰਹ ਚੋਂ ਕੱਢਦੇ, ਕੋਈ ਐਸਾ ਕੰਮ ਨਹੀਂ ਕਰਦੇ ਕਿ ਜਿਸ ਦੇ ਨਾਲ ਤੁਹਾਡੀ ਉਸ ਦੋਸਤੀ ਜਾਂ ਮੁਹੱਬਤ ਵਿੱਚ ਕੋਈ ਵਾਲ ਆ ਜਾਏ। ਅੱਲਾਹ ਕਰੀਮ ਦੇ ਨਾਲ ਅਗਰ ਇਸ ਤਰ੍ਹਾਂ ਦਾ ਤਾਲੁਕ ਪੈਦਾ ਹੋ ਜਾਏ ਕਿ ਉਸ ਦੀ ਨਾਰਾਜ਼ਗੀ ਤੋਂ ਡਰ ਲੱਗਣ ਲੱਗ ਪਵੇ ਕਿ ਨਹੀਂ ਅੱਲਾਹ ਦੀ ਨਾਰਜ਼ਾਮੰਦੀ ਬਾਰੇ ਚ ਨਹੀਂ, ਕੋਈ ਐਸਾ ਕੰਮ ਨਹੀਂ ਕਰਨਾ ਜਿਸ ਤੇ ਰੱਬ ਕਰੀਮ ਖਫਾ ਹੋ ਜਾਏ, ਇਸ ਨੂੰ ਤਕਵਾ। ਤਾਂ ਫਰਮਾਇਆ ਜ਼ਿੰਦਗੀ ਨੂੰ ਇਸ ਤਰ੍ਹਾਂ ਗੁਜ਼ਾਰੋ ਕਿ ਉਸਨੇ ਤੂੰ ਸਾਡੇ ਤੇ ਬੜੇ ਇਹਸਾਨ ਕੀਤੇ, ਉਸਨੇ ਤੁਹਾਨੂੰ ਪੈਦਾ ਫਰਮਾਇਆ, ਉਸੇ ਦੀ ਮਖਲੂਕ ਹੈ ਬਾਕੀ ਜਿਹੜੀ ਤੁਹਾਡੇ ਇਰਦ ਗਿਰਦ ਫਿਰਦੀ ਪਈ ਹੈ। ਤੁਸੀਂ ਜਾਨਵਰਾਂ ਨੂੰ ਵੇਖੋ, ਪਰਿੰਦਿਆਂ ਨੂੰ ਵੇਖੋ, ਕਿਸੇ ਦੀ ਤੁਸੀਂ ਸਵਾਰੀ ਕਰਦੇ ਹੋ, ਕਿਸੇ ਦਾ ਗੋਸ਼ਤ ਖਾਂਦੇ ਹੋ, ਕਿਸੇ ਦੀ ਖਲ ਦੇ ਲਿੱਚੀਆਂ ਬਣਾ ਲੈਂਦੇ ਹੋ। وَخَلَقَ لَكُمْ مَا فِي الْأَرْضِ جَمِيعًا، روئے زمین تے بے شمار مخلوق، حیوانات، نباتات، جمادات اس نے پیدا کر دیتی، سمندر بھر دیتے ہیں مچھلیاں نال، مختلف چیزاں نال، ہیرے جواہرات نال زمین دا سینہ پھل کر دیتا، بے شمار طرح دے فصل، بے شمار طرح دیاں نعمتاں، یہ سب کچھ کس دی خاطر ہے؟ ਸਾਰੀਆਂ ਨੇਮਤਾਂ ਇੱਕ ਇਨਸਾਨ ਖਲਕਲਕੁਮ ਸਭ ਕੁਛ ਤੂੰ ਸਾਡੇ ਇਕੱਲੇ ਵਾਸਤੇ ਪੈਦਾ ਕੀਤਾ, ਫਿਰ ਤੂੰ ਸਾਡੇ ਵਜੂਦ ਦੇ ਅੰਦਰ ਉਸਨੇ ਇਤਨੇ ਕਮਾਲ ਰੱਖੇ, ਇਤਨੀਆਂ ਹਿੱਸਾਂ ਰੱਖੀਆਂ ਔਰ ਇਤਨਾ ਅਜੀਬ ਵਸੀ ਦਿਮਾਗ ਅਦਾ ਕੀਤਾ ਕਿ ਜਿਸ ਦੀ ਕੋਈ ਅਜੇ ਤੱਕ ਹੱਦ ਦਰਿਆਫਤ ਨਹੀਂ ਹੋ ਸਕੀ ਕਿ ਕਿਤਨੀਆਂ ਚੀਜ਼ਾਂ ਈਜਾਦ ਕਰ ਸਕਦਾ, ਕਿਤਨੀਆਂ ਚੀਜ਼ਾਂ ਨਵੀਆਂ ਈਜਾਦ ਕਰ ਸਕਦਾ, ਕਿਤਨੀਆਂ ਚੀਜ਼ਾਂ ਦੇ ਬਾਰੇ ਇਹ ਸੋਚ ਔਰ ਸਮਝ ਸਕਦਾ ਜਿਸ ਦੀ ਕੋਈ ਹੱਦ ਕੋਈ ਪਾ ਨਹੀਂ ਸਕਿਆ। ਇਤਨੀਆਂ ਨੇਮਤਾਂ ਜਿਸ ਮਾਲਕ ਨੇ ਦਿੱਤੀਆਂ, ਉਸ ਦਾ ਹੱਕ ਬਣਦਾ ਕਿ ਕਾਮਲ ਔਰ ਮੁਕੰਮਲ ਤੌਰ ਤੇ ਉਸ ਦੀ ਇਤਾਤ ਕਰੋ। ਇਤਾਤ ਦਾ ਬਦਲਾ ਕੀ ਮਿਲੇਗਾ ਤੁਹਾਨੂੰ? ਇਤਾਤ ਦਾ ਬਦਲਾ ਇਹ ਮਿਲੇਗਾ ਕਿ ਤੁਹਾਡਾ ਅੱਲਾਹ ਕਰੀਮ ਦੇ ਨਾਲ ਬਹੁਤ ਕਰੀਬੀ ਤਾਲੁਕ ਪੈਦਾ ਹੋ ਜਾਏਗਾ, ਤੁਹਾਨੂੰ ਅੱਲਾਹ ਦੇ ਨਾਲ ਪਿਆਰ ਹੋ ਜਾਏਗਾ, ਅੱਲਾਹ ਦੇ ਨਾਲ ਇਸ਼ਕ ਹੋ ਜਾਏਗਾ, ਤੁਹਾਡੀ ਆਪਣੀ ਤਲਬ ਬਣ ਜਾਏਗੀ ਕਿ ਮੈਂ ਹਰ ਕੰਮ ਅੱਲਾਹ ਦੀ ਰਜ਼ਾ ਵਾਸਤੇ ਕਰਾਂ। ਇਹ ਇਬਾਦਤ ਦਾ ਅਜਰ ਹੋਏਗਾ, ਇਬਾਦਤ ਦਾ ਸਮਰ ਹੋਏਗਾ। ਇੱਕ ਜਿਹੜੀ ਗੱਲ ਆ ਸਾਡੇ ਜ਼ਿਹਨਾਂ ਚ ਪਾ ਦਿੱਤੀ ਗਈ ਹੈ ਕਿ ਇਬਾਦਤ ਜਿਹੜੀ ਹੈ ਜੀ, ਇਹ ਉਧਾਰੀ ਮਜ਼ਦੂਰੀ ਹੈ ਔਰ ਇਸਦਾ ਅਜਰ ਮਰਨੇ ਤੋਂ ਬਾਅਦ ਮਿਲੇਗਾ। ਇਹ ਗੱਲ ਸਿਰੇ ਤੋਂ ਗਲਤ ਹੈ। ਅੱਲਾਹ ਕਰੀਮ ਉਧਾਰ ਨਹੀਂ ਕਰਦਾ, ਹਰ ਤਸਬੀਹ ਹਰ ਸਜਦਾ ਉਸਦਾ ਨਕਦ ਅਜਰ ਮਿਲਦਾ, ਲੇਕਿਨ ਕੀ ਅਜਰ ਹੁੰਦਾ? ਇਨਾ ਸਲਾਤ ਤਨਹਾ ਅਨਿਲ ਫਖਸ਼ਾ ਵਲ ਮੁਨਕਰ, ਹਰ ਇਬਾਦਤ ਜਿਹੜੀ ਏ ਉਹ ਬੰਦੇ ਨੂੰ ਬੁਰਾਈ ਤੋਂ ਬੇਹਯਾਈ ਤੋਂ ਰੋਕ ਦਿੰਦੀ ਏ, ਅੱਲਾਹ ਦਾ ਕੁਰਬ ਅਤਾ ਕਰਦੀ ਏ, ਤਕਵਾ ਨਸੀਬ ਹੁੰਦਾ, ਅੱਲਾਹ ਕਰੀਮ ਦੇ ਨਾਲ ਤਾਲੁਕ ਨਸੀਬ ਹੁੰਦਾ। ਰਹਿ ਗਈ ਆਖਰਤ, ਆਖਰਤ ਕਿਸੇ ਦੀ ਬਹਾਦਰੀ ਤੇ ਨਹੀਂ ਕਿ ਬੰਦਾ ਜਿਤਨੀ ਮੁੱਦਤ ਵੀ ਇਬਾਦਤ ਕਰਦਾ ਰਹੇ ਇੱਕ ਨੇਮਤ ਦਾ ਸ਼ੁਕਰ ਵੀ ਅਦਾ ਨਹੀਂ ਕਰ ਸਕਦਾ, ਸਿਰਫ ਇੱਕ ਨਜ਼ਰ ਜਿਹੜੀ ਉਸਨੇ ਇਸਤੇਮਾਲ ਕੀਤੀ ਉਸਦਾ ਸ਼ੁਕਰ ਅਦਾ ਨਹੀਂ ਕਰ ਸਕਦਾ। ਇਬਾਦਤ ਦਾ ਸਮਰ ਹੈ ਅੱਲਾਹ ਦਾ ਕੁਰਬ, ਔਰ ਆਖਰਤ ਦੇ ਅਜਰ ਜਿਹੜੇ ਨੇ ਉਹ ਹੈ ਅੱਲਾਹ ਦੀ ਰਹਿਮਤ ਔਰ ਅੱਲਾਹ ਦਾ ਇਨਾਮ। ਜਿਤਨਾ ਜਿਸ ਨੂੰ ਅੱਲਾਹ ਦਾ ਕੁਰਬ ਨਸੀਬ ਹੋਏਗਾ, ਇਤਨਾ ਉਸ ਤੇ ਅੱਲਾਹ ਮਜ਼ੀਦ ਇਨਾਮ ਕਰੇਗਾ। ਉਹ ਕਾਦਿਰ ਹੈ, ਕਿਸੇ ਉਸਨੇ ਫੈਸਲਾ ਦੇ ਦਿੱਤਾ ਕਿ ਜਿਹੜਾ ਕੁਫਰ ਤੇ ਮਰੇਗਾ ਮੈਂ ਉਸਨੂੰ ਨਹੀਂ ਬਖਸ਼ਾਂਗੇ ਉਹਦੀ ਮਰਜ਼ੀ, ਲੇਕਿਨ ਜਿਹੜਾ ਵੀ ਈਮਾਨ ਲੈ ਕੇ ਮਰਦਾ ਉਸਦੇ ਕਿਤਨੇ ਗੁਨਾਹ ਨੂੰ ਮਾਫ਼ ਕਰਦੇ ਤੇ ਕੋਈ ਉਸਦੀ ਬਖਸ਼ਿਸ਼ ਨੂੰ ਰੋਕ ਨਹੀਂ ਸਕਦਾ। ਕਿਸੇ ਦਾ ਮਕਾਮ ਕਿਤਨਾ ਉਸਨੂੰ ਕਿਤਨੀ ਤਰੱਕੀ ਦੇ ਦੇ ਉਸਨੂੰ ਕੋਈ ਰੋਕ ਨਹੀਂ ਸਕਦਾ। ਫਰਮਾਇਆ ਅਯੁਹੱਲ ਨਾਸ ਹੈ ਔਲਾਦ ਆਦਮ, ਆਪਣੇ ਪਰਵਰਦਿਗਾਰ ਦੀ ਇਬਾਦਤ ਕਰੋ ਔਰ ਉਸ ਪਰਵਰਦਿਗਾਰ ਦੀ ਇਬਾਦਤ ਕਰੋ ਜਿਸ ਨੇ ਤੂੰ ਸਾਨੂੰ ਪੈਦਾ ਕੀਤਾ, ਤੂੰ ਸਾਡੇ ਤੋਂ ਪਹਿਲਾਂ ਨੂੰ ਪੈਦਾ ਕੀਤਾ, ਔਰ ਇਸਦਾ ਨਤੀਜਾ ਇਹ ਹੋਏਗਾ ਕਿ ਤੁਹਾਨੂੰ ਅੱਲਾਹ ਦੇ ਨਾਲ ਇਸ਼ਕ ਮੁਹੱਬਤ ਔਰ ਪਿਆਰ ਔਰ ਕੁਰਬ ਇਲਾਹੀ ਨਸੀਬ ਹੋ ਜਾਏਗਾ। ਅੱਲਾਹ ਐਸਾ ਕਰੀਮ ਹੈ, ਅੱਲਾਹ ਦੀ ਜਾਲ ਲਕੁਮ ਅਲ ਅਰਦਾ ਫਿਰਾਸ਼ਾ, ਉਸਨੇ ਜ਼ਮੀਨ ਨੂੰ ਤੂੰ ਸਾਡੇ ਵਾਸਤੇ ਫਰਸ਼ ਬਣਾ ਦਿੱਤਾ। ਉਹ ਐਸਾ ਕਾਦਿਰ ਹੈ ਕਿ ਉਸਨੇ ਤੂੰ ਸਾਡੇ ਵਾਸਤੇ ਹਿੱਕਾ ਜ਼ਮੀਨ ਨੂੰ ਤੁਸੀਂ ਵੇਖੋ ਕਿ ਉਸਨੇ ਤੁਹਾਡੇ ਵਾਸਤੇ ਕੈਸਾ ਅਜੀਬ ਫਰਸ਼ ਬਣਾ ਦਿੱਤਾ ਕਿ ਤੂੰ ਸਾਡੇ ਸਾਰੇ ਜਿਤਨੇ ਤੁਸੀਂ ਕਰਦੇ ਹੋ ਚੀਜ਼ਾਂ, ਜਿਤਨੇ ਤੁਸੀਂ ਰੱਦੀ ਕਰਕੇ ਸੁੱਟਦੇ ਹੋ, ਜਿਤਨੀਆਂ ਤੁਸੀਂ ਗੰਦਗੀ ਫੈਲਾਉਂਦੇ ਹੋ, ਜਿਤਨੀਆਂ ਫਜ਼ੂਲ ਚੀਜ਼ਾਂ, ਸਭ ਨੂੰ ਸਮੋ ਲੈਂਦੀ ਹੈ, ਤੁਸੀਂ ਮਰ ਜਾਂਦੇ ਹੋ, ਤੁਹਾਨੂੰ ਆਪਣੇ ਸੀਨੇ ਜਗ੍ਹਾ ਦਿੰਦੀ ਹੈ, ਔਰ ਇਤਨੀ ਨਰਮ ਹੈ ਕਿ ਤੁਸੀਂ ਖੋਦਣ ਲੱਗ ਪਓ ਸੂਈ ਨਾਲ ਤੇ ਖੋਦ ਸਕਦੇ ਹੋ, ਇਤਨੀ ਮਜ਼ਬੂਤ ਹੈ ਕਿ ਸੈਂਕੜੇ ਮੰਜ਼ਿਲਾਂ ਇਮਾਰਤਾਂ ਉਸਦੇ ਸੀਨੇ ਤੇ ਖੜੀਆਂ ਕਰਦੇ ਨੇ, ਉਠਾਈ ਦੇ ਬੜੇ ਬੜੇ ਕਲੇ ਬਣਾ ਦਿੰਦੇ, ਉਠਾ ਕੇ ਖੜੀ ਜਾਂਦੀ ਹੈ। ਅਜੀਬ ਅਜੀਬ ਨੇਮਤਾਂ ਉਸ ਫਰਸ਼ ਚ ਅੱਲਾ ਨੇ ਰੱਖੀਆਂ ਕਿ ਪੈਦਾ ਹੁੰਦੇ ਹੋ ਤੇ ਸਾਡੇ ਵਾਸਤੇ ਰਿਜ਼ਕ ਦੇਣਾ ਸ਼ੁਰੂ ਕਰ ਦਈਏ, ਤੁਸੀਂ ਉਸਦਾ ਸੀਨਾ ਫਾੜ ਫਾੜ ਕੇ ਬੇਸ਼ੁਮਾਰ ਨੇਮਤਾਂ ਵਸੂਲ ਕਰ ਰਹੇ ਹੋ, ਕਦੋਂ ਫਲ ਖਾ ਰਹੇ ਹੋ, ਕਿਸੇ ਜਗ੍ਹਾ ਤੇ ਫਸਲਾਂ ਉਗਾ ਰਹੇ ਹੋ, ਤੂੰ ਕਿਸੇ ਜਗ੍ਹਾ ਤੋਂ ਹੀਰੇ ਔਰ ਜਵਾਹਰਾਤ ਔਰ ਸੋਨੇ ਚਾਂਦੀਆਂ ਕਰ ਰਹੇ ਹੋ, ਕਿਸੇ ਜਗ੍ਹਾ ਤੋਂ ਪੈਟਰੋਲ ਤੇਲ ਨਿਮਤ ਕਰ ਰਹੇ ਹੋ, ਬੇਸ਼ੁਮਾਰ ਖਜ਼ਾਨੇ ਉਸਨੇ ਜ਼ਮੀਨ ਦੇ ਵਿੱਚ ਰੱਖ ਦਿੱਤੇ ਨੇ, ਔਰ ਕਦੋਂ ਦੀ ਰੋਜ਼ੇ ਅਵਲ ਦੀ ਔਲਾਦ ਆਦਮ ਖਾਣ ਲੱਗੀ, ਅੱਜ ਤੱਕ ਕਿਸੇ ਨੂੰ ਕਮੀ ਮਹਿਸੂਸ ਨਹੀਂ ਹੋਈ, ਜਦੋਂ ਤੱਕ ਦੁਨੀਆਂ ਕਾਇਮ ਹੈ ਕਿਸੇ ਨੂੰ ਕਮੀ ਮਹਿਸੂਸ ਨਹੀਂ ਹੋਏਗੀ, ਤੁਹਾਡੀ ਹਰ ਚੀਜ਼ ਨੂੰ ਛਪਾ ਲੈਂਦੀ ਹੈ, ਸਾਨੂੰ ਹਰ ਵਕਤ ਰਿਜ਼ਕ ਦੇ ਰਹੀ, ਅੱਲਾ ਦੀ ਜਾਲ ਅੱਲਾ ਕੋਮਲ ਅਰਦਾ ਫਰਾਸ਼ਾ, ਉਸਨੇ ਜ਼ਮੀਨ ਨੂੰ ਤੁਹਾਡੇ ਵਾਸਤੇ ਕੈਸਾ ਖੂਬਸੂਰਤ ਫਰਸ਼ ਬਣਾ ਦਿੱਤਾ, ਵਸਮਾ ਅਬਿਨਾ, ਔਰ ਆਸਮਾਨ ਦੀ ਛੱਤ ਦੇ ਦਿੱਤੀ ਹੈ, ਜਿਸ ਦੀ ਕੋਈ ਦੀਵਾਰ ਨਹੀਂ, ਕੋਈ ਥੰਮ ਨਹੀਂ, ਕੋਈ ਸਤੂਨ ਨਹੀਂ, ਕੋਈ ਤੁਹਾਨੂੰ ਉਹਦੇ ਵਾਸਤੇ ਚੰਦਾ ਨਹੀਂ ਦੇਣਾ ਪਾਉਂਦਾ, ਕੋਈ ਤੁਹਾਨੂੰ ਉਸਦੀ ਇਹ ਫਿਕਰ ਨਹੀਂ ਕਿ ਉੱਤੇ ਗਿਰ ਨਾ ਜਾਏ, ਤੁਹਾਡੇ ਸਿਰ ਤੇ ਐਸੀ ਅਜੀਬ ਛੱਤ ਉਸਨੇ ਰੱਖੀ ਹੈ ਕਿ ਜਿਸ ਤੋਂ ਵੀ ਛੱਤ ਤੋਂ ਵੀ ਨੇਮਤਾਂ ਦਾ ਨਜ਼ੂਲ ਹੋ ਰਿਹਾ, ਤਰ੍ਹਾਂ ਤਰ੍ਹਾਂ ਦੀਆਂ ਬਰਕਾਤ ਦਾ ਨਜ਼ੂਲ ਹੋ ਰਿਹਾ। ਔਰ ਅਨਜ਼ਲ ਮਿਨਸ ਸਮਾਇ ਮਾਅਨ, ਫਿਰ ਉਸਨੇ ਆਸਮਾਨ ਦੀਆਂ ਬੁਲੰਦੀਆਂ ਤੋਂ ਤੁਹਾਡੇ ਤੇ ਪਾਣੀ ਵਰਸਾ, ਕਿਤਨਾ ਅਜੀਬ ਨਿਜ਼ਾਮ ਹੈ ਉਸਦਾ, ਕਿੱਥੋਂ ਸਮੁੰਦਰਾਂ ਚੋ ਜ਼ਮੀਨ ਦੇ ਸੀਨੇ ਚੋ ਪਾਣੀ ਨੂੰ ਉਠਾਇਆ, ਬੁਖਾਰਾਤ ਬਣਾਏ, ਫਿਰ ਕਿਹਨਾਂ ਬੁਲੰਦੀਆਂ ਤੇ ਜਾ ਕੇ ਬਦਲ ਬਣਾਏ, ਫਿਰ ਉਹ ਪਾਣੀ ਉੱਠਿਆ ਕਿੱਥੋਂ, ਬਦਲ ਬਣੇ ਕਿੱਥੇ, ਕਿੱਥੇ ਜਾ ਕੇ ਉਹ ਵਸੇ, ਸਮੁੰਦਰ ਚ ਪਾਣੀ ਸਖ਼ਤ ਕੜਵਾ ਔਰ ਨਮਕੀਨ ਹੁੰਦਾ, ਉਸਨੂੰ ਐਸਾ ਸਾਫ ਕਰਕੇ ਉਸਨੇ ਉਠਾਇਆ ਕਿ ਕੋਈ ਕੜਵਾਹਟ ਕੋਈ ਉੱਥੋਂ ਤਲਫੀ ਸਮੁੰਦਰ ਵਾਲੀ ਨਾਲ ਨਹੀਂ ਲੈ ਗਿਆ, ਬਲਕਿ ਬਦਲਾਂ ਜਾ ਚਲਾ ਗਿਆ, ਔਰ ਧੂੰਆਂ ਜਿਹਾ ਬਣ ਕੇ ਹਵਾ ਚ ਤੈਰ ਰਿਹਾ, ਜਿੱਥੇ ਰੱਬ ਹੁਕਮ ਦਿੰਦਾ ਉੱਥੇ ਪਾਣੀ ਬਣ ਕੇ ਫਿਰ ਵਸ ਪਾਉਂਦਾ, ਔਰ ਨਿਹਾਇਤ ਸ਼ੀਰੀਨ, ਨਿਹਾਇਤ ਮਿੱਠਾ, ਨਿਹਾਇਤ ਖੂਬਸੂਰਤ, ਫਿਰ ਉਸਦੇ ਨਾਲ ਬਰਫਾਂ ਬਣਦੀਆਂ, ਜਗ੍ਹਾ ਜਗ੍ਹਾ ਤੇ ਚਸ਼ਮੇ ਜਾਰੀ ਹੋ ਜਾਂਦੇ, ਔਰ ਫਿਰ ਉਸ ਬਾਰਿਸ਼ ਦੇ ਨਾਲ ਜ਼ਮੀਨ ਚ ਸਬਜ਼ਾ ਉਗਦਾ, ਦਰਖਤ ਉਗਦੇ, ਫਲ ਉਗਦੇ, ਅਖਰਜ ਬਿਹੀ ਮਿਨਸ ਸਮਰਾਤ ਰਿਜ਼ਕ ਲਕੁਮ, ਉਹਦੇ ਨਾਲ ਫਿਰ ਉਹ ਤਰ੍ਹਾਂ ਤਰ੍ਹਾਂ ਦੇ ਫਲ, ਤਰ੍ਹਾਂ ਤਰ੍ਹਾਂ ਦੀ ਅਜਨਾਸ ਪੈਦਾ ਫਰਮਾ ਦੇਂਦਾ, ਔਰ ਅਜੀਬ ਇੱਕ ਪਾਣੀ ਹੈ, ਨਾ ਉਸੇ ਕੋਈ ਰੰਗ ਹੈ, ਨਾ ਉਸੇ ਕੋਈ ਖੁਸ਼ਬੂ ਹੈ, ਨਾ ਉਸੇ ਕੋਈ ਜ਼ਾਇਕਾ, ਉਸੇ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਫੁੱਲ, ਤਰ੍ਹਾਂ ਤਰ੍ਹਾਂ ਦੇ ਫਲ ਉਸੇ ਦੇ ਨਾਲ ਜ਼ਮੀਨ ਤੇ ਵਸਣ ਨਾਲ ਜ਼ਮੀਨ ਦੇ ਸੀਨੇ ਚ ਪੈਦਾ ਹੁੰਦੇ, ਉਹਨਾਂ ਦੇ ਬੇਸ਼ੁਮਾਰ ਰੰਗ ਹਨ, ਬੇਸ਼ੁਮਾਰ ਉਹਨਾਂ ਚ ਖੁਸ਼ਬੂਆਂ ਹਨ, ਬੇਸ਼ੁਮਾਰ ਜ਼ਾਇਕੇ ਹਨ, ਫਲਾਂ ਦੇ ਰੰਗ ਅਲੱਗ ਹਨ, ਹੁਲੀਏ ਅਲੱਗ ਹਨ, ਉਹਨਾਂ ਦੀ ਲਜ਼ਤਾਂ ਅਲੱਗ ਹਨ, ਅਸਰਾਤ ਅਲੱਗ ਹਨ, ਇਤਨੀਆਂ ਨੇਮਤਾਂ ਉਸ ਤੁਹਾਡੇ ਵਾਸਤੇ ਪੈਦਾ ਕਰ ਦਿੱਤੀਆਂ, ਔਰ ਫਿਰ ਬੜੀ ਜ਼ਿਆਦਤੀ ਦੀ ਗੱਲ ਹੈ ਕਿ ਤੁਸੀਂ ਉਸਦੇ ਨਾਲ ਕਿਸੇ ਦੂਸਰੇ ਨੂੰ ਵੀ ਉਹ ਦਰਜਾ ਦਿਓ ਜਿਹੜਾ ਉਸਦਾ, ਫਲਾ ਤਜਅਲੁ ਲਿਲਾਹਿ ਅੰਦਾਜ਼ਾ, ਕੋਈ ਅੱਲਾਹ ਦੇ ਬਰਾਬਰ ਸਮਝ ਕੇ ਕਿਸੇ ਕੋਲੋਂ ਮਦਦ ਨਾ ਮੰਗੋ, ਅੱਲਾਹ ਜੈਸਾ ਕਿਸੇ ਨੂੰ ਸਮਝ ਕੇ ਉਸਦੀ ਅਤਾਤ ਨਾ ਕਰੋ, ਕੋਈ ਦੂਸਰਾ ਉਸਦੀ ਮਿਸਲ ਔਰ ਉਸਦੀ ਮਿਸਾਲ ਨਹੀਂ ਹੋ ਸਕਦਾ, ਵਾ ਅੰਤੁਮ ਤਾਲਮੋ, ਔਰ ਇਹ ਗੱਲ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ, ਕੋਈ ਦੂਸਰਾ ਕੌਣ ਹੈ ਜਿਹੜਾ ਇਸ ਤਰ੍ਹਾਂ ਮਖਲੂਕ ਪੈਦਾ ਕਰੇ, ਦੂਸਰਾ ਕੌਣ ਹੈ ਜਿਹੜਾ ਇਨ੍ਹਾਂ ਖਸੂਸੀਆਤ ਦੀ ਹਮਲ ਜ਼ਮੀਨ ਪੈਦਾ ਕਰ ਦੇ, ਦੂਸਰਾ ਕੌਣ ਹੈ ਜਿਹੜਾ ਕੋ ਆਸਮਾਨ ਐਸਾ ਬਣਾ ਦੇ ਜਿਸ ਨੂੰ ਐਸੇ ਪਾਤ ਅਤਾ ਕਰ ਦੇਵੇ, ਦੂਸਰਾ ਕੌਣ ਹੈ ਜਿਹੜਾ ਤੂੰ ਸਾਡੇ ਜੈਸਾ ਤੁਹਾਡੇ ਇਨਸਾਨ ਤੁਹਾਨੂੰ ਬਣਾ ਦੇ, ਤੂੰ ਸਾਡੇ ਜਿਹੜੀਆਂ ਖਸੂਸੀਆਤ ਨੇ ਉਹ ਰੱਖ ਦੇ। ਬੜੀ ਅਜੀਬ ਬਾਤ ਇਹ ਹੈ ਕਿ ਜਿਸ ਰੱਬੇ ਕਰੀਮ ਨੇ ਪੈਦਾ ਕੀਤਾ, ਇਹ ਸਾਰੀਆਂ ਨਿਹਮਤਾਂ ਦਿੱਤੀਆਂ, ਇਹਨਾਂ ਦੀ ਬਕਾ ਜਾਂ ਇਹਨਾਂ ਦੀ ਇਸਲਾਹ ਜਾਂ ਇਨਸਾਨੀ ਵਜੂਦ ਵਿਚ ਕੋਈ ਖਰਾਬੀ ਜਾਂ ਸਿਹਤ ਤੇ ਕੋਈ ਖਰਾਬੀ ਪੈਦਾ ਹੁੰਦੀ, ਤੂੰ ਉਸਦੀ ਇਲਾਜ ਦਵਾ ਵੀ ਤੂੰ ਉਸੇ ਨੇ ਕਰਨੀ ਹੈ ਜਿਸਨੇ ਪੈਦਾ ਕੀਤਾ, ਉਸਨੇ ਉਸਦੇ ਮਾਲਜ ਬਣਾ ਦਿੱਤੇ ਨੇ, ਉਹ ਵੀ ਅੱਲਾ ਦੀ ਮਖਲੂਕ ਹਨ, ਤਬੀਬ ਹਨ, ਡਾਕਟਰ ਹਨ, ਇਲਾਜ ਕਰਾਉਂਦੇ ਹੋ, ਲੇਕਿਨ ਉਹਨਾਂ ਨੂੰ ਅੱਲਾ ਦਾ ਦਰਜਾ ਤਾਂ ਨਹੀਂ ਦੇ ਸਕਦੇ, ਉਹ ਵੀ ਤੂੰ ਉਸੇ ਦੀ ਮਖਲੂਕ ਹਨ, ਉਸਨੇ ਇਨਸਾਨੀ ਮੁਆਸ਼ਰਾ ਐਸਾ ਬਣਾ ਦਿੱਤਾ ਕਿ ਹਰ ਬੰਦਾ ਇੱਕ ਦੂਸਰੇ ਤੇ ਉਸਦਾ ਇਨਸਾਰ ਹੈ ਜ਼ਿੰਦਗੀ ਦਾ, ਜਿਸ ਤਰ੍ਹਾਂ ਸਾਨੂੰ ਬਿਰਸੀ ਦੀ ਜ਼ਰੂਰਤ ਹੈ, ਲਿਬਾਸ ਬਣਵਾਉਣ ਵਾਸਤੇ, ਜੁੱਤੀ ਬਣਵਾਉਣ ਵਾਸਤੇ ਕਿਸੇ ਦੀ ਜ਼ਰੂਰਤ ਹੈ, ਸਾਹਿਬ ਫਨ ਦੀ ਆਪਣੇ ਇਸੇ ਤਰ੍ਹਾਂ ਇਲਾਜ ਵਾਸਤੇ, ਬਦਨ ਦੀ ਇਸਲਾਹ ਵਾਸਤੇ ਕਿਸੇ ਸਾਹਿਬ ਫਨ ਦੀ ਜ਼ਰੂਰਤ ਹੈ। ਕਿਸੇ ਨੂੰ ਉਸਨੇ ਇਹ ਜ਼ਰੂਰਤ ਦਿੱਤੀ, ਕਿਸੇ ਨੂੰ ਉਸਦੀ ਪੂਰੀ ਕਰਨ ਦੀ ਤੋਫੀਕ ਦੇ ਦਿੱਤੀ ਇਨਸਾਨਾਂ ਦਾ, ਆਪਸ ਵਿੱਚ ਰਾਬਤਾਰਾਂ ਦਾ, ਲੇਕਿਨ ਇਹ ਸਾਰੇ ਮਖਲੂਕਨ ਔਰ ਇੱਕ ਪਰਵਰਦਿਗਾਰ ਦੇ, ਇੱਕ ਰੱਬੁਲ ਆਲਮੀਨ ਦੇ ਮੁਹਤਾਜ, ਜਿਸ ਨੇ ਸਭ ਨੂੰ ਪੈਦਾ ਕੀਤਾ, ਜਿਸ ਨੇ ਸਭ ਨੂੰ ਇਹ ਔਸਾਫ਼ ਦਿੱਤੇ, ਜਿਸ ਨੇ ਸਭ ਨੂੰ ਇਹ ਕਾਬਲੀਅਤ ਅਤਾ ਕੀਤੀ ਔਰ ਇੱਕ ਐਸਾ ਨਿਜ਼ਾਮ ਬਣਾ ਦਿੱਤਾ ਕਿ ਉਹ ਅੱਲਾ ਜੱਲਾ ਸ਼ਾਨੁਹੂ ਦੀ ਇਬਾਦਤ ਕਰਕੇ, ਅੱਲਾ ਦੀ ਇਤਾਤ ਕਰਕੇ, ਅੱਲਾ ਦਾ ਕੁਰਬ ਤਲਾਸ਼ ਕਰਕੇ, ਅੱਲਾ ਦੇ ਮਕਬੂਲ ਬੰਦੇ ਬਣ ਕੇ, ਅੱਲਾ ਦੇ ਪਿਆਰੇ ਬੰਦੇ ਬਣ ਕੇ ਅੱਲਾ ਦੀ ਜ਼ਮੀਨ ਤੇ ਰਾਂ ਔਰ ਉਸੇ ਦੀ ਬਾਰਗਾਹ ਚ ਵਾਪਸੀ ਦੀ ਉਮੀਦ ਰੱਖਣ। ਵੇਨ ਕੁਨ ਤੁਮ ਫੀ ਰੈਬਿ ਮਿਮਾ ਨਜ਼ਲਨਾ ਅਲਾ ਅਬਦਨਾ ਫਾਤੂ ਬਿਸੂਰਤ ਮਿਨ ਮਿਸਲਿਹੀ ਵਦਊ ਸ਼ੁਹਦਾਅਕੁਮ ਮਿਨ ਦੂਨਿਲਾਹ ਇਨ ਕੁਨ ਤੁਮ ਸਾਦਿਕੀਨ। ਅਗਰ ਕਿਸੇ ਨੂੰ ਇਹ ਸ਼ੁਭਾ ਹੋਵੇ ਕਿ ਇਹ ਕਿਤਾਬ ਜਿਹੜੀ ਮੈਂ ਅਲਾ ਅਬਦੇ ਨਾ ਆਪਣੇ ਮਕਬੂਲ, ਆਪਣੇ ਮਹਬੂਬ ਬੰਦੇ ਦੇ ਨਾਜ਼ਲ ਫਰਮਾਈ ਹੈ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੇ ਨਾਜ਼ਲ ਫਰਮਾਈ ਹੈ, ਇਸ ਵਾਸਤੇ ਕਿ ਅਬਦ ਦੀਗਰ, ਅਬਦ ਹੂ ਚੀਜ਼ੇ ਦਿਗਰ, ਅਬਦ ਹੋਰ ਸ਼ੈ ਹੁੰਦਾ, ਅਬਦ ਹੂ ਅੱਲਾਹ ਦਾ ਬੰਦਾ ਔਰ ਫਿਰ ਜਿਸ ਨੂੰ ਅੱਲਾਹ ਕਰੀਮ ਖੁਦ ਆਖੇ ਅਬਦੇ ਨਾ, ਉਸਦੀ ਅਜ਼ਮਤ, ਉਸਦੀ ਮਕਾਮ, ਉਸਦੀ ਬੁਲੰਦੀ ਦਾ ਕੋਈ ਬੰਦਾ ਅੰਦਾਜ਼ਾ ਨਹੀਂ ਕਰ ਸਕਦਾ। ਪਰ ਮੈਂ ਅਗਰ ਤੁਹਾਨੂੰ ਇਹ ਸ਼ੁਭਾ ਹੋਵੇ ਕਿ ਅਸੀਂ ਜਿਹੜੀ ਕਿਤਾਬ ਨਾਜ਼ਲ ਫਰਮਾਈਏ ਔਰ ਜਿਹੜੀਆਂ ਇਹ ਗੱਲਾਂ ਹੋ ਰਹੀਆਂ, ਬਈ ਇਹ ਪਤਾ ਨਹੀਂ ਇਹ ਸੱਚ ਹੈ ਕਿ ਨਹੀਂ, ਅਗਰ ਤੁਹਾਨੂੰ ਕੋਈ ਸ਼ੁਭਾ ਹੋਵੇ ਇਸ ਕਿਤਾਬ ਵਿਚ, ਦਾਵਤ ਇਲਾਹੀ ਵਿਚ, ਅਹਕਾਮ ਇਲਾਹੀ ਵਿਚ, ਫਿਰ ਜਿਹੜਾ ਕੋਈ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਪ ਬਣਾ ਲਈਏ ਜਾਂ ਕਿਸੇ ਦੀ ਮਦਦ ਨਾਲ ਇਬਾਰਤ ਲਿਖ ਲਈਏ, ਤੇ ਫਿਰ ਜਿਹੜਾ ਕੰਮ ਇੱਕ ਬੰਦਾ ਕਰ ਸਕਦਾ ਉਹ ਦੁਨੀਆਂ ਚ ਬੇਸ਼ੁਮਾਰ ਲੋਕ ਕਰ ਸਕਦੇ। ਇਹ ਨਹੀਂ ਹੁੰਦਾ ਕਿ ਕੰਮ ਇੱਕ ਬੰਦਾ ਕਰ ਸਕਦਾ ਦੂਸਰੇ ਕੋਲ ਨਹੀਂ ਆਉਂਦਾ। ਅਗਰ ਇੱਕ ਬੰਦਾ ਕੋਈ ਚੀਜ਼ ਈਜਾਦ ਕਰਦਾ, ਚਲੋ ਪਹਿਲੀ ਦਫ਼ਾ ਉਸਨੇ ਕਰ ਲਈ, ਉਸਨੂੰ ਤੱਕੇ ਤੋਂ ਅਜਿਹੀਆਂ ਚੀਜ਼ਾਂ ਹਰ ਬੰਦਾ ਬਣਾਉਣ ਲੱਗ ਪਾਉਂਦਾ। ਉਹ ਕਿਤਾਬ ਆ ਗਈ ਹੈ, ਇਸ ਕਿਤਾਬ ਨੂੰ ਪੜ੍ਹ ਕੇ, ਵੇਖ ਕੇ, ਸਮਝ ਕੇ, ਅਗਰ ਇਹ ਕਿਤਾਬ ਕਿਸੇ ਬੰਦੇ ਦੀ ਬਣਾਈ ਹੈ, ਅੱਲਾਹ ਦੀ ਤਰਫੋਂ ਨਾਜ਼ਿਲ ਨਹੀਂ ਹੋਈ, ਤਾਂ ਫਿਰ ਤਾਂ ਚਾਹੀਦਾ ਕਿ ਹਰ ਬੰਦਾ ਇਹ ਜੀ ਕਿਤਾਬ ਲਿਖ ਲੇ, ਇਸ ਨੂੰ ਤੱਕ ਕੇ, ਪੜ੍ਹ ਕੇ, ਸਮਝ ਕੇ, ਇਸ ਦੀ ਨਕਲ ਤਾਂ ਕਰ ਲੇ। ਤੇ ਕੋਸ਼ਿਸ਼ ਕਰੋ ਫਿਰ ਜਿਸ ਬੰਦੇ ਨੂੰ ਇਹ ਸ਼ੱਕ ਹੋਵੇ ਕਿ ਅਸਾਂ ਜੋ ਕੋਈ ਆਪਣੇ ਹਬੀਬ ਸੱਲਮ ਤੇ ਨਾਜ਼ਿਲ ਕੀਤਾ, ਇਸੇ ਚ ਉਸਨੂੰ ਅਗਰ ਕੋਈ ਰਾਹੀ ਬਰਾਬਰ ਵੀ ਅਦਨਾ ਜਿਹਾ ਰਹਿਬ ਹੋਣਾ ਸ਼ੱਕ ਦਾ, ਅਦਨਾ ਜਿਹਾ ਹਿੱਸਾ, ਕੋਈ ਅਦਨਾ ਜਿਹਾ ਸ਼ੱਕ ਵੀ ਹੈ, ਤੇ ਫਿਰ ਇਹ ਜੀ ਕਿਤਾਬ, ਕਿਤਾਬ ਛੋੜ, ਕਿਤਾਬ ਤਾਂ ਬਹੁਤ ਬੜੀ ਹੈ। ਤੁਸੀਂ ਇਹ ਜਿਹੀ ਇੱਕ ਛੋਟਾ ਜਿਹਾ ਟੁਕੜਾ, ਫਾਤੂ ਵੀ ਸੂਰਤ ਮਿਸਲੇ ਹੀ, ਇਸ ਤਰ੍ਹਾਂ ਦੀ ਇੱਕ ਸੂਰਤ, ਇਸ ਤਰ੍ਹਾਂ ਦਾ ਇੱਕ ਛੋਟਾ ਜਿਹੀ ਇਬਾਰਤ, ਇਸ ਤਰ੍ਹਾਂ ਦਾ ਇੱਕ ਪੈਰਾਗ੍ਰਾਫ ਬਣਾ ਕੇ ਲਿਆਓ, ਔਰ ਸਿਰਫ ਤੁਸੀਂ ਖੁਦ ਨਹੀਂ, ਵਦਉ ਸ਼ੁਹਦਾਅਕੁਮ ਮਿਨ ਦੂਨਿਲਾਹ ਇਨ ਕੁੰਤੁਮ ਸਾਦਿਕੀਨ, ਔਰ ਅੱਲਾਹ ਤੋਂ ਇਲਾਵਾ ਜਿਤਨੇ ਵੀ ਤੁਹਾਡੀ ਕੋਈ ਮਦਦ ਕਰ ਸਕਦਾ, ਕੋਈ ਅਦੀਬ, ਕੋਈ ਦਾਨਸ਼ਵਰ, ਕੋਈ ਸ਼ਾਇਰ, ਕੋਈ ਫਲਸਫੀ, ਕੋਈ ਬਹੁਤ ਪੜ੍ਹਿਆ ਲਿਖਿਆ ਆਦਮੀ, ਜਿਹੜਾ ਵੀ ਕੋਈ ਤੁਹਾਡੀ ਮਦਦ ਕਰ ਸਕਦਾ, ਇਨਸਾਨ ਹੋਵੇ, ਜਿਨ ਹੋਵੇ, ਮਖਲੂਕ ਚੋਂ ਕੋਈ ਵੀ ਹੋਵੇ, ਸਾਰਿਆਂ ਨੂੰ ਇਕੱਠਾ ਕਰ ਲਓ, ਤੇ ਤੁਸੀਂ ਇਸ ਦੀ ਇਬਾਰਤ ਜੈਸਾ ਇੱਕ ਛੋਟਾ ਜਿਹਾ ਟੁਕੜਾ ਵੀ ਨਹੀਂ ਬਣਾ ਸਕਦੇ, ਜਾਂ ਬਣਾ ਸਕਦੇ ਤਾਂ ਬਣਾ ਕੇ ਲਿਆਓ। ਔਰ ਅਗਰ ਕੋਈ ਇਨਸਾਨ ਐਸੀ ਇਬਾਰਤ ਜਿਸ ਦਾ ਹੁਸਨ ਜ਼ਾਹਿਰ ਵੀ ਕਮਾਲ ਹੋਵੇ, ਜਿਸ ਦਾ ਰਬਤ ਵੀ ਕਮਾਲ ਹੋਵੇ, ਜਿਸ ਦੇ ਮਾਨੀ ਵੀ ਕਮਾਲ ਹੋਣ, ਜਿਸ ਮਫਾਹੀਮ ਵੀ ਇਸ ਤਰ੍ਹਾਂ ਦੇ ਹੋਣ, ਔਰ ਫਿਰ ਜਿਸੇ ਸਿਰਫ ਅਲਫਾਜ਼, ਮਾਨੀ ਔਰ ਮਫਾਹੀਮ ਦਾ ਹੁਸਨ ਨਾ ਹੋਵੇ, ਜਿਸੇ ਤਜੱਲੀਆਤ ਬਾਰੀ ਵੀ ਹੋਣ, ਜਿਸੇ ਜਮਾਲ ਬਾਰੀ ਵੀ ਹੋਵੇਦਾ ਹੋਵੇ, ਜਿਸ ਦੀਆਂ ਬਰਕਾਤ ਔਰ ਕੈਫੀਆਤ ਵੀ ਹੋਣ, ਇਹ ਅਜਿਹਾ ਇੱਕ ਟੁਕੜਾ ਬਣਾ ਕੇ ਲੈਤਾ ਹੋ। ਔਰ ਅਗਰ ਤੁਸੀਂ ਨਹੀਂ ਬਣਾ ਸਕਦੇ, ਯਕੀਨਨ ਨਹੀਂ ਬਣਾ ਸਕਦੇ, ਤਾਂ ਫਿਰ ਇਹ ਮੰਨਣਾ ਪਏਗਾ ਕਿ ਅੱਲਾਹ ਦੀ ਕਿਤਾਬ ਹੈ। ਮੈਂ ਇਸ ਤਰ੍ਹਾਂ ਦੀ ਕਿਤਾਬ, ਇੱਕ ਛੋਟਾ ਜਿਹਾ ਟੁਕੜਾ, ਕਿਤਾਬ ਤਾਂ ਬਹੁਤ ਬੜੀ ਹੈ, ਤੁਸੀਂ ਛੋਟਾ ਜਿਹਾ ਟੁਕੜਾ ਨਾਲ ਦਾ ਇਸ ਗੱਲ ਹੈ। ਔਰ ਅਗਰ ਨਹੀਂ ਲਿਆ ਸਕਦੇ, ਅਗਰ ਤੁਸੀਂ ਆਪਣੇ ਇਸ ਦਾਅਵੇ ਸੱਚੇ ਹੋ ਕਿ ਅੱਲਾਹ ਦੀ ਕਿਤਾਬ ਨਹੀਂ, ਲੈ ਲਿਓ, ਲੇਕਿਨ فَإِلَّمْ تَفَلُوا وَلَنْ تَفَلُوا، اگر تسی نہیں لیا سکتے، اور نال فرمایا کہ اسے اگر بھی ضرورت نہیں ہے، یقیناً تسی ایسا نہیں کر سکتے. فَإِلَّمْ تَفَلُوا وَلَنْ تَفَلُوا، اور تسی کدی بھی ایسا نہیں. اور قرآن کریم دا اے معجزہ کہ کدوں نزول قرآن دے ویلے اے آیات مبارکہ نازل ہویاں تے ہن 1400 سال بیت گئے، 14 صدیاں گزر گئیاں، دنیا تے بڑے بڑے دانشور، بڑے بڑے عالم، بڑے بڑے سائنسدان ایسے بھی آئے جڑے قرآن نو نہیں مندے، جڑے قرآن دے مخالفن. اور بڑی دنیا نے، دنیا کفر نے بڑی کوشش کیتی ہے کہ ایدے نال دی کتاب پیش کرنا تو دور دی گل ہے، لوکاں نے اس کوشش وچ سر کھپا دیتا کہ اس قرآن دے مفاہیم بدل دیتے جان، یا اس دی عبارت وچ تعریف کیتی جائے، یا اس دے الفاظ بدل دیتے جان. الحمدللہ اے قرآن کریم دا زندہ معجزہ اور قیامت تک رہے گا کہ کوئی نہ اس دے وچ تبدیلی کر سکیا، نہ کوئی یہ دعوی کر سکیا کہ میں اس دے نال دی کتاب لکھ لئی. فرمایا جس لئے تسی نہیں کر سکتے، فتقوا النار التي وقودها الناس والحجارة اعدت للكافرين، تو پھر اس اگ تو ڈرو جڑی اللہ نے کافراں واسطے تیار کیتی ہے، جہنم دی اگ تو ڈرو. چونکہ انسانی تخلیق دا جڑا مقصد و مدعا ہے وہ وقتی اور لمحاتی نہیں، کتنی مخلوق ہے روئے زمین پہ، یہ زمین دی زندگی واسطے ہے، جب تک یہ زمین قائم ہے، جب تک یہ نظام قائم ہے، یہ مخلوق بھی ہے. جس ویلے یہ نظام نہ رہا، یہ زمین نہ رہی، یہ مخلوق نہیں رہے گی، لیکن انسان ہمیشہ رہے گا. اس لیے یہ روح ہے وہ عالم امر دی ہے، اور یہ اللہ کریم نے اس دی تخلیق اپنی معرفت اور اپنی پہچان واسطے فرمائی ہے. اس نے ہمیشہ رہنا، اگر اس نے اللہ دی معرفت حاصل کر لی، اللہ دا قرب حاصل کر لیا، تو اللہ دی قرب وچ ہمیشہ رہے گا، اور اگر اللہ دی ناراضگی مل لے لی، تو اس دا ٹھکانہ جہنم ہوئے گا، جڑی سراسر اگ ہے، اور ایسی اگ ہے کہ وہ دنیا دی اگ دی مثال نہیں. دنیا تے اگ لگ دی، اس تے مٹی پا دیو، وٹے سٹو، پتھر سٹو، پانی سٹو، کچھ بھی نہیں. فرمایا جہنم دی اگ ایسی ہے کہ اگر اسے تسی پتھر سٹو گے تو وہ بھی جلن لگ پو دا ایندھن بن جان گے، وہ بجھے گی نہیں. وقود الناس والحجارہ، اسے جس طرح لوگ سڑ رہے ہوں گے جڑے دو دفعہ جان گے، وہ ایندھن بن گیا. اگر اس کو پتھر پاؤ وہ بجھاؤنے کی کوشش کرو، جڑی شہر وچ سٹو گے وہ بھی بلن لگ پائے گی. جنہ بتاں دے پتھراں دے بت بنا کے لوگ سجدے کرتے ہیں، وہ پتھر بھی اس دا ایندھن بن گے، اتنے سڑ رہے ہوں گے. اگر کوئی یہ سمجھدہ کہ اس تے پتھر شتھر سٹ کے بجا لیں گے، تو وہ پتھر اس تے سٹو گے تو اور بلن لگ پائیں گے، جڑی شاید بجان واسطے پاؤ گی وہ بھی اس دا ایندھن بن جائے گی. وہ عدت للکافرین، اور وہ اگ انہاں لوکاں واسطے تیار کیتی گئی جڑیاں اتنے احسانات الہی اور اتنی نعمتاں لینے تو بعد بھی اس دی عظمت دا اقرار نہیں کر دے گا. آخر دعوانا ان الحمدللہ رب العالمین.